ਦਸਵਾਂ ਬਾਪ ਮੈਂ ਇੱਕ ਹੋਰ ਬਲੀ ਦੂਤ ਨੂੰ ਬੱਦਲ ਪਹਿਨੀ ਹੋਈ ਆਕਾਸ਼ ਉਤਰਦੇ ਵੇਖਿਆ ਅਤੇ ਉਹਦੇ ਸਿਰ ਉੱਤੇ ਮੇਘ ਤੁਣਕ ਸੀ ਅਤੇ ਉਹਦਾ ਮੂੰਹ ਸੂਰਜ ਵਰਗਾ ਸੀ ਅਤੇ ਉਹਦੇ ਪੈਰ ਅਗਨ ਦੇ ਥੰਮਾਂ ਵਰਗੇ ਸਨ ਅਤੇ ਆਪਣੇ ਹੱਥ ਵਿੱਚ ਇੱਕ ਖੁੱਲੀ ਹੋਈ ਛੋਟੀ ਜਿਹੀ ਪੋਥੀ ਉਸਨੇ ਫੜੀ ਹੋਈ ਸੀ। ਉਸਨੇ ਆਪਣੇ ਸੱਜੇ ਪੈਰ ਨੂੰ ਸਮੁੰਦਰ ਉੱਤੇ ਅਤੇ ਖੱਬੇ ਪੈਰ ਨੂੰ ਧਰਤੀ ਉੱਤੇ ਟਿਕਾਇਆ ਤਾਂ ਉਸਨੇ ਵੱਡੀ ਆਵਾਜ਼ ਨਾਲ ਇਉਂ ਪੁਕਾਰਿਆ ਜਿਵੇਂ ਬੱਬਰ ਸ਼ੇਰ ਗੱਜਦਾ ਹੈ। ਜਦ ਉਸਨੇ ਪੁਕਾਰਿਆ ਤਾਂ ਸੱਤਾ ਬੱਦਲਾਂ ਦੀ ਗਰਜਾਂ ਨੇ ਆਪਣੀਆਂ ਆਵਾਜ਼ਾਂ ਦਿੱਤੀਆਂ ਅਤੇ ਜਦ ਉਹ ਸੱਤੇ ਗਰਜਾਂ ਬੋਲ ਹਟੀਆਂ ਤਾਂ ਮੈਂ ਲਿਖਣ ਲੱਗਾ ਅਤੇ ਇੱਕ ਆਵਾਜ਼ ਆਕਾਸ਼ੋਂ ਇਹ ਆਖਦੇ ਸੁਣੀ ਭਾਈ ਜਿਹੜੀਆਂ ਗੱਲਾਂ ਉਸ ਸੰਤਾਂ ਨੇ ਗਰਜਾਂ ਨਾਲ ਸੁਣਾਈਆਂ ਉਹਨਾਂ ਉੱਤੇ ਮੋਹਰ ਲਾ ਦਿਓ ਅਤੇ ਉਹਨਾਂ ਦੇ ਨਾਂ ਲਿਖ। ਅਤੇ ਜਿਹੜੇ ਦੂਤ ਨੂੰ ਮੈਂ ਸਮੁੰਦਰ ਅਤੇ ਧਰਤੀ ਉੱਤੇ ਖਲੋਤੇ ਵੇਖਿਆ ਸੀ ਉਸਨੇ ਆਪਣਾ ਸੱਜਾ ਹੱਥ ਆਕਾਸ਼ ਦੇ ਵੱਲ ਉਠਾਇਆ ਜਿਹੜਾ ਜੁਗੋ ਜੁਗ ਜਿਉਂਦਾ ਹੈ ਜਿਹਨੇ ਆਕਾਸ਼ ਅਤੇ ਜੋ ਕੁਝ ਉਹਦੇ ਵਿੱਚ ਹੈ ਅਤੇ ਧਰਤੀ ਅਤੇ ਜੋ ਕੁਝ ਉਹਦੇ ਵਿੱਚ ਹੈ ਅਤੇ ਸਮੁੰਦਰ ਅਤੇ ਜੋ ਕੁਝ ਉਹਦੇ ਵਿੱਚ ਹੈ ਉਤਪਤ ਕੀਤਾ ਅਤੇ ਉਹਦੀ ਸਹੁੰ ਖਾਧੀ ਪਈ ਹੋਰ ਚਿਰ ਨਹੀਂ ਲੱਗੇਗਾ। ਅਤੇ ਸੱਤਵੇਂ ਦੂਤ ਦੀ ਆਵਾਜ਼ ਤੇ ਦਿਨੀ ਜਦ ਉਹ ਤੂਰੀ ਵਜਾਏਗਾ ਪਰਮੇਸ਼ਵਰ ਦਾ ਪੇਸ ਸੰਪੂਰਨ ਹੋਵੇਗਾ ਅਤੇ ਜਿਵੇਂ ਉਹਨੇ ਆਪਣੇ ਦਾਸਾਂ ਨੂੰ ਅਰਥਾਤ ਨਬੀਆਂ ਨੂੰ ਇਹ ਖੁਸ਼ਖਬਰੀ ਦਿੱਤੀ ਭਾਈ ਜਿਹੜੀ ਆਵਾਜ਼ ਮੈਂ ਕਾਸ਼ੋ ਸੁਣੀ ਸੀ ਉਸ ਨੂੰ ਆਪਣੇ ਨਾਲ ਫੇਰ ਗੱਲਾਂ ਕਰਦੇ ਅਤੇ ਆਖਦੇ ਸੁਣਿਆ ਭਾਈ ਜਾ ਅਤੇ ਉਹ ਪੋਥੀ ਲੈ ਲੈ। ਅਤੇ ਦੂਤ ਉਹਦੇ ਹੱਥੀ ਖੁੱਲੀ ਪਈ ਵੇਖਿਆ ਅਤੇ ਜਿਹੜਾ ਸਮੁੰਦਰ ਅਤੇ ਧਰਤੀ ਉੱਤੇ ਖਲੋਤਾ ਹੈ ਮੈਂ ਉਸ ਦੂਤ ਦੇ ਕੋਲ ਜਾ ਕੇ ਉਸ ਨੂੰ ਕਿਹਾ ਉਹ ਪੋਥੀ ਮੈਨੂੰ ਦੇ ਦੇ ਅਤੇ ਉਹਨੇ ਮੈਨੂੰ ਆਖਿਆ ਲੈ ਲੈ ਅਤੇ ਇਸ ਨੂੰ ਖਾ ਇਹ ਤੇਰੇ ਢਿੱਡ ਨੂੰ ਕੌੜਿਆ ਕਰ ਦੇਵੇਗੀ ਪਰ ਤੇਰੇ ਮੂੰਹ ਵਿੱਚ ਸ਼ਹਿਦ ਜਿਹੀ ਮਿੱਠੀ ਲੱਗੇਗੀ। ਔਰ ਜਦ ਮੈਂ ਉਹਨੂੰ ਖਾ ਲਿਆ ਤਾਂ ਮੇਰਾ ਢਿੱਡ ਕੌੜਾ ਹੋ ਗਿਆ ਅਤੇ ਉਸਨੇ ਮੈਨੂੰ ਆਖਿਆ ਬਹੁਤਿਆਂ ਲੋਕਾਂ ਕੌਮਾਂ ਪਾਖਿਆ ਅਤੇ ਰਾਜਿਆਂ ਉੱਤੇ ਫੇਰ ਅੰਗਮ ਵਾਕ ਕਰਨਾ ਪਵੇਗਾ।